ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨਾ ਕੋਈ
ਆਦਿਤ ਵਾਰ ਇਤਵਾਰ ਨੂੰ ਕਹਿੰਦੇ ਨੇ ਈਸਾਈ ਨੇ ਉਹਨਾਂ ਦੇ ਮੁਤਾਬਕ ਛੁੱਟੀ ਦਾ ਦਿਨ ਹੁੰਦਾ ਕਹਿੰਦੇ 6 ਦਿਨ ਲਗਨਾ ਰਹੀ ਹੈ 7 ਦਿਨ ਛੁੱਟੀ ਕੀਤੀ ਹੈ ਖੁਦਾ ਨੇ ਇੱਥੇ ਆਦਿਤ ਵਾਰ ਦੀ ਗੱਲ ਕੀਤੀ ਹੈ ਆਦਿਤ ਵਾਰ ਹੀ ਆਰੇ ਨੂੰ ਤਿਆਰੀ ਵੀ ਹੈਗੀ ਹੈ ਆਦਿ ਪੁਰਖ ਹੈ ਸੋਈ ਜਦੋਂ ਛੁੱਟੀ ਹੈ ਨਾ ਕੋਈ ਰਚਨਾ ਹੈ ਨਹੀਂ ਉਹ ਛੁੱਟੀ ਤੇ ਹੁਣ ਲੀਵ ਹੈ ਕੋਈ ਕੰਮ ਨਾ ਨਹੀਂ ਕਰੀਦਾ ਹੁੰਦਾ ਛੁੱਟੀ ਵਾਲੇ ਦਿਨ ਰਚਨਾ ਹੈ ਨਹੀਂ ਤਾਂ ਉਹਨੂੰ ਕੋਈ ਕੰਮ ਨਹੀਂ ਉਹ ਆਦਿਤ ਵਾਰ ਹੀ ਹੈ ਆਦਿ ਪੁਰਖ ਤਾਂ ਹੈਗਾ ਆਪ ਪਰ ਹੈਗਾ ਵਿਹਲਾ ਤੁਹਾਨੂੰ ਸਮਾਧ ਲਗਾ ਜਾਂਦਾ ਉਸ ਵੇਲੇ ਆਪ ਤਾਂ ਹੈਗਾ ਹੋਰ ਕੋਈ ਨਹੀਂ ਹੈ ਮਾਇਆ ਨਹੀਂ ਹੈ ਰਚਨਾ ਨਹੀਂ ਹੈ ਇੱਕੋ ਹੀ ਹੈ ਜੋਤ ਹੈ ਪੂਰਨ ਜੋਤ ਹੈ ਸੁਣ ਸਮਾਧ ਵਿੱਚ ਕੋਈ ਅਫੋੜ ਅਵਸਥਾ ਵਿੱਚ ਪੂਰਨ ਜੋਤ ਹੈ ਹਾਂਜੀ
ਠੀਕ ਹੈ ਜੀ ਪੋਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ
ਹੁਣ ਇਸ ਵਕਤ ਜਗ ਵਿੱਚ ਹੈ ਓਤ ਪੋਤ ਜਗ ਰਹਿਆ ਪਰੋਈ ਹੁਣ ਜਗ ਦੇ ਵਿੱਚ ਓਤ ਪੋਤ ਹੋਇਆ ਹੋਇਆ ਉਹ ਇਸ ਵਕਤ ਜਗ ਨੂੰ ਆਪਣੇ ਕਾਬੂ 'ਚ ਰੱਖਿਆ ਹੋਇਆ ਪਰੋਇਆ ਹੋਇਆ ਜਗ ਨੂੰ ਇੱਕ ਸੂਤ ਪਰੋਏ ਬਣੀਏ ਭਿੰਨ ਭਿੰਨ ਗਾਂਠੀ ਭਿੰਨ ਭਿੰਨ ਤਣੀਏ ਇਹ ਜਿਹੜਾ ਸੂਤ ਹੈ ਆਕਾਸ਼ ਰੂਪੀ ਸੂਤ ਉਹਨੇ ਆਪ ਫੜਿਆ ਹੈ ਆਕਾਸ਼ ਸਾਰਿਆਂ ਦੇ ਅੰਦਰ ਹੈ ਜਿਵੇਂ ਮਣਕਿਆਂ ਦੇ ਵਿੱਚ ਡੋਰ ਹੁੰਦੀ ਹੈ ਆਕਾਸ਼ ਦੀ ਡੋਰ ਦੇ ਵਿੱਚ ਵੀ ਸਭ ਕਾਬੂ ਕਰਕੇ ਰੱਖੇ ਨੇ ਆਕਾਸ਼ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਉਹ ਆਕਾਸ਼ ਦੇ ਨਾਲ ਉਹ ਆਪ ਵੱਸਦਾ ਆਕਾਸ਼ ਉਹਦਾ ਉਹਦੀ ਦੇਹ ਹੈ ਆਪਣੀ ਦੇਹ ਉਹਦੀ ਆਕਾਸ਼ ਹੈ ਆਕਾਸ਼ ਦੇ ਵਿੱਚ ਪਰੋਇਆ ਹੋਇਆ ਆਪਣੀ ਦੇਹ ਪਰੋਇਆ ਹੋਇਆ ਕੋਈ ਗੱਲ ਆਪੇ ਕਰਤਾ ਕਰੇ ਤੋ ਇਸ ਕਰਕੇ ਜੋ ਕਰਤਾ ਆਪ ਕਰਦਾ ਉਹੀ ਹੁੰਦਾ ਉਹ ਜਿਵੇਂ ਹਲਾਉਂਦਾ ਡੋਰੀ ਨੂੰ ਉਹ ਸਾਰੇ ਕਰਦੇ ਨੇ ਜਿਵੇਂ ਉਹਦੀ ਇੱਛਾ ਉਹਦੇ ਅਨੁਸਾਰ ਅਸੀਂ ਕੰਮ ਕਰਦੇ ਹਾਂ ਸਾਰੇ ਹਾਂਜੀ
ਜੱਗ ਤੋਂ ਕੀ ਭਾਵ ਹੈ ਜੀ
ਮਾਇਆ ਦਾ ਸਰੀਰ ਜੱਗ ਹੁੰਦਾ ਜੱਗ ਸੱਚੇ ਕੀ ਹੈ ਕੋਠੜੀ ਜਿਹੜਾ ਮਾਇਆ ਦੇ ਵਿੱਚ ਜੀਵ ਹੈ ਉਹ ਜੱਗ ਦੇ ਵਿੱਚ ਹੀ ਹੈ ਜੱਗ ਰਚਨਾ ਸਭ ਝੂਠ ਹੈ ਬੁੱਧੀ ਦਾ ਜੱਗ ਹੈ ਸਭ ਜਿੱਥੇ ਚੇਤਨ ਹੈ ਸਭ ਦੇ ਵਿੱਚ ਉਹ ਜੱਗ ਹੈ
ਨਾਮ ਰੱਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੁੱਝੈ ਕੋਈ
ਨਾਮ ਦਾ ਰੰਗ ਜਿਹਨੂੰ ਚੜ ਜਾਵੇ ਜੇ ਨਾਮ ਦੇ ਕੋਈ ਰੰਗ ਰੰਗਿਆ ਜਾਵੇ ਸਦਾ ਵਾਸਤੇ ਸੁਖ ਹੋ ਜਾਂਦਾ ਉਹਨੂੰ ਟੈਂਪਰੇਰੀ ਸੁਖ ਤਾਂ ਹੋਰ ਚੀਜ਼ਾਂ 'ਚ ਵੀ ਹੈਗੇ ਨੇ ਪਰ ਨਾਮ ਦਾ ਰੰਗ ਸਦਾ ਸੁਖ ਦੇਣ ਵਾਲਾ ਜੇ ਕਿਸੇ ਨੂੰ ਸਦਾ ਸੁਖ ਚਾਹੀਦਾ ਨਾਮ ਦੇ ਰੰਗ 'ਚ ਆਪਣੇ ਮਨ ਨੂੰ ਰੰਗਣਾ ਪਊਗਾ ਸਦਾ ਸੁਖ ਹੋਈ ਇਹ ਗੱਲ ਨੂੰ ਕੋਈ ਬਿਰਲਾ ਬੁੱਝਦਾ ਗੁਰਮੁਖ ਜਿਹੜਾ ਬੁੱਝ ਲੈਂਦਾ ਉਹ ਨਾਮ ਦਾ ਰੰਗ ਚਾੜ ਲੈਂਦਾ ਸਦਾ ਸੁਖ ਦੀ ਇੱਛਾ ਤਾਂ ਸਭ ਨੂੰ ਹੀ ਹੈ ਪਰ ਇਸ ਗੱਲ ਤੇ ਵਿਸ਼ਵਾਸ ਨਹੀਂ ਹੈਗਾ ਸਦਾ ਸੁਖ ਦੀ ਇੱਛਾ ਤਾਂ ਸਭ ਨੂੰ ਹੈ ਪਰ ਇਸ ਗੱਲ ਤੇ ਭਰੋਸਾ ਨਹੀਂ ਹੈ ਵੀ ਨਾਮ ਦੇ ਰੰਗ ਨਾਲ ਸਦਾ ਸੁਖ ਹੋ ਜਾਂਦਾ ਉਹ ਹੋਊਗਾ ਬਾਅਦ ਚ ਰੰਗ ਚੜੂਗਾ ਰੰਗ ਨਹੀਂ ਕੋਈ ਚੜਾਉਂਦਾ ਵਿਸ਼ਵਾਸ ਹੈ ਨਹੀਂ ਜਿਹੜਾ ਬੁੱਝ ਲੈਂਦਾ ਗੁਰਮੁਖ ਉਹ ਚਾੜ ਲੈਂਦਾ ਰੰਗ ਹਾਂਜੀ
ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ ਹੁਣ ਆਪਾਂ ਰਾਹ ਦੀ ਪੰਕਤੀ ਕਰਦੇ ਹਾਂ ਜੀ ਹਿਰਦੈ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਨ ਪੱਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ
ਹਿਰਦੈ ਜਪਨੀ ਜਪੋ ਗੁਣ ਤਾਸਾ ਹਿਰਦੈ ਵਿੱਚ ਬੁੱਧੀ ਨੂੰ ਟਿਕਾ ਕੇ ਜਪਣੀ ਬੁੱਧੀ ਨੂੰ ਕਹਿੰਦੇ ਹਨ ਜਿਹਨੇ ਸਮਝਣਾ ਹੈ ਉਹ ਜਪਣੀ ਹੈ ਸਮਝਣਾ ਤਾਂ ਅਕਲ ਨਹੀਂ ਹੈ ਅਕਲ ਹੀ ਸਾਹਿਬ ਸੇਵੀ ਹੈ ਅਕਲੀ ਪਾਈਏ ਮਾਣ ਅਕਲੀ ਪੜ੍ਹ ਕੇ ਬੁੱਧੀ ਅਕਲੀ ਕੀਜੇ ਦਾਨ ਅਕਲ ਦਾ ਕੰਮ ਹੈ ਸਮਝਣਾ ਜੇ ਅਕਲ ਹਿਰਦੇ 'ਚ ਟਿੱਕੀ ਰਹੇ ਇਹ ਵਿਚਾਰੇ ਗੁਰਬਾਣੀ ਨੂੰ ਤਾਂ ਸਮਝ ਲਓ ਉਹਦੇ ਗੁਣ ਨੇ ਜਿਹੜੇ ਗੁਣੇ ਨੇ ਗੁਰਬਾਣੀ ਦੇ ਜਪੋ ਗੁਣ ਤਾਸਾ ਉਹਦੇ ਗੁਣਾਂ ਨੂੰ ਸਮਝੋ ਅਕਲ ਨੂੰ ਟਿਕਾ ਕੇ ਆਪਣੇ ਅੰਦਰ ਰੱਖੋ ਤੇ ਉਹਦੇ ਗੁਣਾਂ ਨੂੰ ਸਮਝੋ ਹਰ ਅਗਾਮਾ ਵਿਚਰ ਅਪਰੰਪਰ ਸਵਾਮੀ ਗਿਆਨ ਪੱਗ ਲੱਗ ਤੇ ਆਵੋ ਹੋਏ ਦਾ ਸੰਦਸ ਹਰ ਕਿਹੜਾ ਆਗਮੋ ਕੋ ਚਰੇ ਮਨੁੱਖੀ ਬੁੱਧੀ ਤੋਂ ਪਰੇ ਹੈ ਆਦਮੀ ਦੀ ਬੁੱਧੀ ਤੋਂ ਪਰੇ ਹੈ ਹਰ ਆਦਮੀ ਦੀ ਬੁੱਧੀ ਦਾ ਇੱਥੇ ਤੱਕ ਜਿੱਥੇ ਤੱਕ ਦੇ ਗਿਆਨ ਦਰੇ ਨੇ ਅੱਖਾਂ ਨੇ ਨੱਕ ਸਾਡਾ ਸਪਰਸ਼ ਚਮੜੀ ਦਾ ਜੀਵ ਦੇ ਜਿਹੜੀ ਪਕੜ ਜਾ ਸਾਡੇ ਖੱਟਾ ਮਿੱਠਾ ਉੱਥੇ ਤੱਕ ਆ ਦਿਮਾਗ ਦੇ ਪਕੜ ਚ ਜਿਹੜੀ ਗੱਲ ਉੱਥੇ ਤੱਕ ਤਾਂ ਮਨੁੱਖੀ ਬੁੱਧੀ ਕੰਮ ਕਰਦੀ ਹੈ ਇਹ ਤੋਂ ਗਾਹਾਂ ਨਹੀਂ ਕੰਮ ਇਹ ਉਦੋਂ ਗਾਹਾਂ ਦੀ ਗੱਲ ਜਿਹੜਾ ਆਤਮਾ ਦਾ ਗਿਆਨ ਹੈ ਇਹ ਉਦੋਂ ਗਾਹਾਂ ਆਤਮਾ ਨਾਲ ਦਿੰਦੀ ਹੈ ਨਾ ਉਹਨੂੰ ਟੋਹ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਇਸ ਕਰਕੇ ਗਿਆਨ ਇੰਦਰੀਆਂ ਤੋਂ ਪਰੇ ਹੈ ਤਾਂ ਮਨ ਬੁੱਧੀ ਤੋਂ ਵੀ ਪਰੇ ਅਗਾਮਾ ਗੋਚਰ ਹੈ ਇਹਨੂੰ ਵਿਚਾਰਿਆ ਜਾ ਸਕਦਾ ਹੈ ਗੁਰਬਾਣੀ ਦੀ ਮਦਦ ਨਾਲ ਗੁਰਬਾਣੀ ਵਿੱਚ ਗੁਰਬਾਣੀ ਦੀ ਵੀ ਕਥਾ ਹਰ ਕੀ ਕਥਾ ਹੈ ਜੇ ਹਰ ਨੂੰ ਜਾਣਨਾ ਤਾਂ ਗੁਰਬਾਣੀ ਨੂੰ ਵਿਚਾਰਨਾ ਹੀ ਪਊਗਾ ਹਰ ਦੇ ਗੁਣ ਨੇ ਗੁਣਾਂ ਨੂੰ ਵਿਚਾਰ ਕੇ ਹੀ ਉਹਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹਰ ਦਾ ਅਗਾਮਾ ਗੋਚਰ ਹੈ ਹਰ ਇਸ ਕਰਕੇ ਜਿਹੜੇ ਜਾਣਦੇ ਹਰ ਕੇ ਉਹਨਾਂ ਦੇ ਜਿਹੜੇ ਪੱਗ ਨੇ ਉਹਨਾਂ ਨੂੰ ਲੱਗਣਾ ਪੱਗ ਦਾ ਮਤਲਬ ਉਹਨਾਂ ਦੇ ਪਿੱਛੇ ਲੱਗਣਾ ਜਿਵੇਂ ਉਹਨਾਂ ਨੇ ਜਾਣਿਆ ਉਵੇਂ ਤੁਸੀਂ ਜਾਣਨਾ ਜਿਵੇਂ ਉਹਨਾਂ ਨੇ ਜਾਣਿਆ ਉਹ ਲਿਖ ਦਿੱਤਾ ਗੁਰਬਾਣੀ ਚ ਐ ਕਰੋ ਜਿਵੇਂ ਗੁਰਬਾਣੀ ਕਹਿੰਦੀ ਹੈ ਉਹੀ ਤਰੀਕਾ ਅਪਣਾ ਕੇ ਉਹਨਾਂ ਦੇ ਚਰਨੀ ਲਾ ਕੇ ਪਿੱਛੇ ਲਾ ਕੇ ਕੋਈ ਦਾਸਨ ਦਾਸ ਉਹਨਾਂ ਦੇ ਦਾਸ ਨੇ ਉਹ ਜਿਹੜੇ ਗੁਰਬਾਣੀ ਨੂੰ ਲਿਖਣ ਵਾਲੇ ਨੇ ਸਾਰੇ ਦਾਸ ਨੇ ਭਗਤ ਉਹਨਾਂ ਦੇ ਵੀ ਗਾਂ ਦਾਸ ਬਣ ਕੇ ਸਮਝਿਆ ਜਾ ਸਕਦਾ ਹੋਰ ਕੋਈ ਤਰੀਕਾ ਨਹੀਂ ਜੇ ਅਸੀਂ ਭਗਤਾਂ ਨੂੰ ਆਪਣੇ ਨਾਲੋਂ ਇਨਫੀਰੀਅਰ ਮੰਨਾਂਗੇ ਉਹਨਾਂ ਦੀ ਬੁੱਧੀ ਨੂੰ ਆਪਣੇ ਬੁੱਧੀ ਨੂੰ ਇਨਫੀਰੀਅਰ ਮੰਨਾਂਗੇ ਤਾਂ ਉਹ ਗੱਲ ਨੂੰ ਮੰਨਾਂਗੇ ਤਾਂ ਹੀ ਅਸੀਂ ਸਮਝ ਸਕਾਂਗੇ ਗੱਲ ਨੂੰ
ਠੀਕ ਹੈ ਜੀ